ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਦਿਆ ਮੈਂ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਤੈ ਕਰੋਂ ਬੇਨਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾ, ਚਰਨ ਵਿਚਾਰੋ ਜੀ ਮਨ ਰੇ ਪ੍ਰਭ ਕੀ ਮਨ ਰੇ, ਚਰਨ ਵਿਚਾਰੋ ਜੀ ਮਨ ਰੇ ਪ੍ਰਭ ਕੀ ਮਨ ਰੇ ਪ੍ਰਭ ਕੀ, ਚਰਨ ਵਿਚਾਰੋ ਮਨ ਦੇ ਪ੍ਰਭ ਕੀ ਚਰਨ ਵਿਚਾਰੋ, ਕਾਸੀ ਉਤਰੀ ਜਹ ਸਿਮਰਤ ਗਨ ਕਾਸੀ ਉਤਰੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨ ਕਾਸੀ ਉਦਰੀ, ਤਬ ਕੋ ਜਸ ਉਰਤਾਰੋ, ਤਲ ਪਇਓ ਤੂ ਜਲ ਕੈ ਸਿਮਰਨ ਹਰ ਨਿਰਪੈ ਪਤ ਪਾਇਆ, ਦੁਖ ਹਰ ਤਾਹੇ ਵਿਦ ਕੋ ਸੁਆਮੀ ਤੈ ਕਾਹੇ ਵਿਸਰੈ, ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਜਰਾ ਹਾਥੇ ਛੂਟਾ, ਮਹਿਮਾ ਨਾਮ ਕਹਾਨੋ ਵਰਨੋ ਰਾਮ ਕਹਿਤ ਬੰਧਨ ਤੇ ਛੂਟਾ, ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰ, ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ, वड़े वड़े पापी तारन कदों आवेगी गरीबा वाली वारी वड़े वड़े पापी तारते ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਕਾਫੀ ਸਮੇਂ ਤੋਂ ਗੁਰੂ ਸਵਾਰੇ ਗੁਰਮੁਖਾਂ ਔਰ ਮਹਾਂਪੁਰਸ਼ਾਂ ਪਾਸੋਂ ਕਥਾ ਕੀਰਤਨ ਦਾ ਆਨੰਦ ਮਾਣਿਆ, ਸੰਗਤਾਂ ਦਾ ਬੇਸ਼ੁਮਾਰ ਠਾਠਾਂ ਮਾਰਦਾ ਇਕੱਠ ਤੇ ਸਤਸੰਗਤ ਜੀ ਆਪ ਸਾਰਿਆਂ ਨੂੰ ਕੱਲ੍ਹ ਵੀ ਅਰਜ ਮੈਂ ਕਰ ਗਿਆ ਸਾਂ, ਜਾਣ ਲੱਗਾ ਕਿ ਦੀਵਾਨ ਜਿਹੜਾ ਸੀ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਸਾਹਿਬ ਦੀ ਸਾਜੀ ਨਿਵਾਜੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਜਿੱਥੇ ਹਾਜ਼ਰੀ ਭਰਨੀ ਸਾਢੇ ਅੱਠ ਤੋਂ ਕਰੀਬਨ ਦਸ ਵਜੇ ਤੱਕ ਉੱਥੇ ਹਾਜ਼ਰੀ ਭਰੀ, ਹੁਕਮ ਸੀ ਸਿੰਘ ਸਾਹਿਬ ਦਾ। ਸੋ ਹੁਣ ਆਪ ਜੀ ਦੇ ਚਰਨਾਂ ਵਿੱਚ ਬੜੀ ਤੇਜ਼ੀ ਨਾਲ ਆਏ ਹਾਂ ਅਤੇ ਬੜਾ ਫਿਕਰ ਵੀ ਸੀ ਇਸ ਗੱਲ ਦਾ ਕਿ ਸੰਗਤ ਉਡੀਕ ਕਰਦੀ ਹੋਏਗੀ, ਭਾਵੇਂ ਕੱਲ੍ਹ ਦਾਸ ਕਹਿ ਕੇ ਗਿਆ ਸੀ ਕਿ ਕੱਲ੍ਹ ਨੂੰ ਲੇਟ ਹੋ ਜਾਣਾ। ਸੋ ਆਪ ਜੀ ਨੇ ਕਾਫੀ ਸਮੇਂ ਤੋਂ ਆਨੰਦ ਮਾਣਿਆ, ਤੈਂ ਸਾਹਿਬ ਕੀ ਬਾਤ ਜੇ ਅੱਖ ਕਹੋ ਨਾਨਕ ਕਿਹਾ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ। ਗੁਰੂ ਘਰ ਦੀ ਗੱਲ ਸੁਣਾਵੇ, ਗੁਰਮਤ ਨਾਲ ਜੋੜੇ, ਗੁਰਚਰਨਾਂ ਨਾਲ ਜੋੜੇ, ਗੁਰ ਸ਼ਬਦ ਨਾਲ ਜੋੜੇ, ਉਹ ਭਾਵੇਂ ਕੋਈ ਹੋਵੇ, ਸਾਨੂੰ ਸਭ ਦਾ ਹੀ ਸਤਿਕਾਰ ਕਰਨਾ ਚਾਹੀਦਾ ਰਹਿੰਦੇ ਸਮੇਂ ਨੂੰ ਸਫਲ ਬਣਾਉਣ ਵਾਸਤੇ। ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ, ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਉਹ ਸਮਾਂ ਉਹ ਘੜੀਆਂ ਲੇਖੇ ਵਿੱਚ ਪੈਂਦੀਆਂ ਨੇ ਜਿਹੜੀਆਂ ਪਿਆਰੇ ਦੀ ਯਾਦ ਵਿੱਚ ਗੁਜ਼ਰਦੀਆਂ ਨੇ। ਸੋ ਸਤਸੰਗਤ ਸੰਗਤ ਵਿੱਚ ਆਉਣ ਨਾਲ ਗਿਆਨ ਹੁੰਦਾ, ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।
ਸੰਗਤ ਵਿੱਚ ਆ ਕਈ ਗੁਰਮਤ ਦੀ ਸੋਝੀ ਮਿਲਦੀ ਹੈ, ਜੀਵਨ ਸਮਰਦਾ। ਇੱਥੇ ਆ ਕਈ ਸਾਧ ਸੰਗਤ ਪਤਾ ਲੱਗਦਾ ਗੁਰਮਤ ਦੇ ਗੁਰਸਿੱਖੀ ਦੇ ਅਸੂਲ ਕੀ ਨੇ, ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਹਾਂ, ਕੀ ਕਰਨ ਲੱਗ ਪਏ ਹਾਂ, ਔਰ ਕਰਨਾ ਕੀ ਚਾਹੀਦਾ। ਸਾਧ ਸੰਗਤ ਵਿੱਚ ਆ ਕੇ ਹੀ ਇਸ ਗੱਲ ਦੀ ਸੋਝੀ ਮਿਲਦੀ ਹੈ। ਸੋ ਗੁਰ ਕੀ ਮਤ ਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਇਆਨਿਆ ਮਨਾ ਧਾਰਨ ਕਰ, ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜਹਿ ਪ੍ਰੀਤ ਨਹੀਂ ਭਗਵੰਤ। ਪੰਜ ਗੁਣ ਇਕੱਠੇ ਕਿਸੇ ਮਨੁੱਖ ਵਿੱਚ ਨਹੀਂ ਪਾਏ ਜਾ ਸਕਦੇ। ਆਮ ਮਨੁੱਖ ਵਿੱਚ ਪੰਜ ਗੁਣ ਇਕੱਠੇ ਨਹੀਂ ਹੁੰਦੇ। ਰਾਵਣ ਵਿੱਚ ਪੰਜੇ ਹੀ ਸਨ। ਧਿਆਨ ਦੇਣਾ ਪੂਰਾ। ਅਤ ਸੁੰਦਰ, ਕੋਈ ਬੰਦਾ ਬੜਾ ਹੀ ਸੋਹਣਾ ਹੋਵੇ, ਬਹੁਤ ਸੁੰਦਰ, ਕੁਲੀਨ ਉੱਚੀ ਕੁੱਲ ਵਿੱਚ ਜਨਮ ਲਿਆ ਹੋਵੇ, ਚਤਰ ਬਹੁਤ ਸਿਆਣਾ ਹੋਵੇ, ਬੜਾ ਦਿਮਾਗ ਕੰਮ ਕਰਦਾ ਹੋਵੇ, ਮੁੱਖ ਗਿਆਨੀ, ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਵੀ ਪਤਾ ਹੋਵੇ। ਕਈ ਏਦਾਂ ਦੇ ਲੋਕ ਤੁਸੀਂ ਵੇਖੇ ਹੋਣਗੇ ਜਿਹੜੇ ਸਿਆਣੇ ਬੜੇ ਨੇ ਪਰ ਚਾਰ ਬੰਦਿਆਂ ਵਿੱਚ ਆਪਣੇ ਅੰਦਰ ਦੀ ਗੱਲ ਕਹਿ ਨਹੀਂ ਸਕਦੇ, ਉਹਨਾਂ ਕੋਲ ਕਹਿਣ ਦਾ ਤਰੀਕਾ ਨਹੀਂ ਹੁੰਦਾ। ਇਸ ਕਰਕੇ ਇਹ ਮੁੱਖ ਗਿਆਨੀ ਨੇ ਜਿਹੜੇ ਚਾਰ ਬੰਦਿਆਂ ਚ ਬੋਲ ਸਕਣ, ਮੁੱਖ ਗਿਆਨੀ। ਤੇ ਪੰਜਵਾਂ ਹੈ ਧਨਵੰਤ, ਮਾਇਆ ਵੀ ਹੋਵੇ। ਇਹ ਪੰਜੇ ਦੇ ਪੰਜੇ ਇਕੱਠੇ ਗੁਣ ਕਿਸੇ ਮਨੁੱਖ ਵਿੱਚ ਪਾਏ ਜਾਣ ਬਹੁਤ ਘੱਟ, ਬਹੁਤ ਘੱਟ ਲੋਕ ਹਨ। ਪੰਜੇ ਦੇ ਪੰਜੇ ਗੁਣ, ਕੋਈ ਬੰਦਾ ਬੜਾ ਸੋਹਣਾ ਹੋਵੇ, ਉੱਚੀ ਕੁੱਲ ਚ ਜਨਮ ਲਿਆ ਹੋਵੇ, ਚਤਰ ਹੋਵੇ, ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਪਤਾ ਹੋਵੇ, ਤੇ ਪੈਸਾ ਵੀ ਬੜਾ ਹੋਵੇ। ਇਹ ਪੰਜ ਗੁਣ। ਜੇ ਕਿਸੇ ਕੋਲ ਪਹਿਲਾ ਗੁਣ ਹੋਵੇ ਅਤ ਸੁੰਦਰ, ਦੂਜੇ ਚਾਰ ਨਾ ਹੋਣ, ਉਹਦੇ ਪਹਿਲੇ ਗੁਣ ਦੀ ਕੋਈ ਬਹੁਤੀ ਕਦਰ ਨਹੀਂ ਪੈਂਦੀ। ਵੀ ਪੈਸਾ ਬੜਾ, ਗਰੀਬ ਛੱਪਰੀ ਦੇ ਵਿੱਚ ਜਨਮ ਲਿਆ ਉਹਨੇ, ਨਾ ਮਾਇਆ ਕੋਲ ਨਾ ਕੋਈ ਪੈਸਾ, ਛੱਪਰੀ ਦੇ ਵਿੱਚ ਪੈਦਾ ਹੋਇਆ, ਉਹਦੇ ਫਿਰ ਸੋਹਣੇਪਣ ਦੀ ਕੋਈ ਬਹੁਤੀ ਕਦਰ ਨਹੀਂ ਕਰਦਾ। ਲਿਬੜੇ ਰਹਿੰਦੇ ਨੇ ਬੱਚੇ, ਆਪਾਂ ਵੇਖੇ ਨੇ, ਸੋਹਣੇ ਭਾਵੇਂ ਬੜੇ ਹੋਣ ਪਰ ਸੋਹਣੇਪਣ ਦੀ ਕਦਰ ਨਹੀਂ ਪੈਂਦੀ ਬਹੁਤੀ। ਅਤ ਸੁੰਦਰ, ਜੇ ਕਿਸੇ ਕੋਲ ਦੋ ਗੁਣ ਹੋਣ, ਦੂਜੇ ਤਿੰਨ ਨਾ ਹੋਣ, ਅਤ ਸੁੰਦਰ ਕੁਲੀਨ, ਸੋਹਣਾ ਵੀ ਬੜਾ ਹੋਵੇ, ਉੱਚੀ ਕੁੱਲ ਵਿੱਚ ਜਨਮ ਵੀ ਲੈ ਲਵੇ, ਜੇ ਪਿਛਲੇ ਤਿੰਨ ਗੁਣ ਨਾ ਨਾ ਆਏ, ਨਾ ਉਹਨੂੰ ਕੋਈ ਅਕਲ ਹੋਵੇ, ਨਾ ਗੱਲ ਕਰਨ ਦਾ ਹੀ ਪਤਾ ਹੋਵੇ, ਨਾ ਹੀ ਕੋਲ ਕੋਈ ਪੈਸਾ ਹੋਵੇ, ਉਹਦੇ ਪਹਿਲੇ ਦੋ ਗੁਣਾਂ ਦੀ ਬਹੁਤੀ ਕਦਰ ਨਹੀਂ ਪੈਂਦੀ। ਜੇ ਕਿਸੇ ਕੋਲ ਤਿੰਨ ਗੁਣ ਹੋਣ, ਸੋਹਣਾ ਵੀ ਹੋਵੇ, ਉੱਚੀ ਕੁੱਲ ਵਿੱਚ ਜਨਮ ਵੀ ਲਵੇ, ਤੇ ਚਤੁਰ ਵੀ ਬੜਾ ਹੋਵੇ, ਸਿਆਣਾ ਵੀ ਬੜਾ ਹੋਵੇ, ਪਰ ਜੇ ਉਹਦੇ ਕੋਲ ਪਿਛਲੇ ਦੋ ਗੁਣ ਨਾ ਨਾ ਆਏ, ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਪਤਾ ਨਹੀਂ, ਨਾ ਕੋਈ ਕੋਲ ਪੈਸਾ, ਉਹ ਜਿੱਡੀ ਮਰਜ਼ੀ ਸੋਹਣੀ ਗੱਲ ਕਰੇ ਸਾਰੇ ਚੁੱਪ ਕਰਾ ਦੇਣਗੇ ਵੀ ਚੁੱਪ ਕਰ ਜਾ, ਤੈਨੂੰ ਕੀ ਪਤਾ, ਤੈਨੂੰ ਤੇ ਪਤਾ ਹੀ ਨਹੀਂ ਕੁਛ, ਕਿਉਂਕਿ ਉਹ ਗਰੀਬ ਆ, ਗਰੀਬ ਦੀ ਗੱਲ ਸੁਣਨ ਵਾਸਤੇ ਕੋਈ ਤਿਆਰ ਨਹੀਂ। ਭਾਵੇਂ ਉਹ ਗੱਲ ਸੋਹਣੀ ਕਰੇ, ਭਾਵੇਂ ਉਹ ਗੱਲ ਸਿਆਣੀ ਕਰੇ, ਪਰ ਉਹਦੀ ਗੱਲ ਵੱਲ ਬਹੁਤੀ ਤਵੱਜੋ ਨਹੀਂ ਲੋਕ ਦਿੰਦੇ, ਉਸਦੀ ਗੱਲ ਵੱਲ ਲੋਕ ਬਹੁਤਾ ਧਿਆਨ ਨਹੀਂ ਦਿੰਦੇ, ਕਿਉਂਕਿ ਗਰੀਬ ਆ, ਉਹਦੀ ਸਲਾਹ ਹੀ ਨਹੀਂ ਪੁੱਛਦਾ, ਕੋਈ ਪੰਚਾਇਤ 'ਚ ਬੈਠਿਆ ਉਹਦੀ ਸੁਣਦਾ ਹੀ ਨਹੀਂ ਕੋਈ। ਹੁਣ ਧਿਆਨ ਦੇਣਾ, ਕਿਸੇ ਬੰਦੇ ਨੂੰ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਵੀ ਪਤਾ ਹੋਵੇ, ਚਾਰ ਗੁਣ ਹੋਣ, ਸੋਹਣਾ ਵੀ ਹੋਵੇ, ਉੱਚੀ ਕੁੱਲ 'ਚ ਜਨਮ ਵੀ ਲਿਆ ਹੋਵੇ, ਬੜਾ ਸਿਆਣਾ ਵੀ ਹੋਵੇ, ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨੀ ਵੀ ਆਉਂਦੀ ਹੋਵੇ, ਚਾਰ ਗੁਣ ਹੋਣ, ਜੇ ਉਹਦੇ ਕੋਲ ਪੰਜਵਾਂ ਗੁਣ ਨਾ ਨਾ ਹੋਇਆ, ਮਾਇਆ ਨਾ ਹੋਈ, ਉਹਦੇ ਚਾਰੇ ਗੁਣ ਹੀ ਬਹੁਤੇ ਕੰਮ ਨਹੀਂ ਆਉਂਦੇ, ਉਹਨੂੰ ਫਿਰ ਕੋਈ ਨਹੀਂ ਪੁੱਛਦਾ, ਗਰੀਬ ਹੈ। ਜਿਹਦੇ ਕੋਲ ਚਾਰ ਪੈਸੇ ਹੋਣ, ਉਹ ਭੈੜੀ ਜੀ ਗੱਲ ਵੀ ਕਰੇ, ਕਹਿਣਗੇ ਤੁਸੀਂ ਬੋਲੋ ਜੀ, ਤੁਸੀਂ ਗੱਲ ਕਰੋ, ਕਿਉਂਕਿ ਪਤਾ ਵੀ ਅਮੀਰ ਬਹੁਤ ਹੈ ਬੰਦਾ। ਤੁਸੀਂ ਵੇਖਿਓ ਕਦੇ ਪਿੰਡਾਂ ਚ, ਪੰਚਾਇਤਾਂ ਚ, ਜਾਂ ਕਿਤੇ ਹੋਰ, ਜਿਹੜਾ ਬੰਦਾ ਬਹੁਤੇ ਪੈਸੇ ਵਾਲਾ ਨਾ, ਉਹਦੀ ਗੱਲ ਬਹੁਤੀ ਸੁਣੀ ਜਾਂਦੀ, ਉਹਦੀ ਗੱਲ ਚ ਜ਼ਿਆਦਾ ਵਜਨ ਲੋਕ ਸਮਝਦੇ ਨੇ। ਇਹ ਦੁਨਿਆਵੀ ਗੱਲ ਹੈ ਕਿ ਲੋਕ ਪੈਸੇ ਵਾਲੇ ਦੀ ਕਦਰ ਜ਼ਿਆਦਾ ਕਰਦੇ ਨੇ, ਪਰ ਗੁਰੂ ਘਰ ਵਿੱਚ ਉਹਦੀ ਕਦਰ ਜ਼ਿਆਦਾ ਜਿਹਦੇ ਕੋਲ ਆਤਮਕ ਖਜ਼ਾਨਾ, ਨਾਮ ਦਾ ਖਜ਼ਾਨਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤੇ ਨਾ ਕੇ ਕੰਮ। ਉਹਨਾਂ ਦਾ ਸੰਸਾਰ ਵਿੱਚ ਆਉਣਾ ਪ੍ਰਵਾਨ ਹੈ ਤੇ ਉਹਨਾਂ ਦੇ ਕੀਤੇ ਕੰਮ ਵੀ ਸਫਲ ਹਨ। ਤੇ ਸਾਧ ਸੰਗਤ ਵੱਡੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ। ਪੰਜ ਗੁਣ ਇਕੱਠੇ ਕਿਸੇ ਮਨੁੱਖ ਚ ਨਹੀਂ ਪਾਏ ਜਾ ਸਕਦੇ। ਚਾਰ ਹੁਣ ਮਾਇਆ ਨਾ ਹੋਵੇ, ਚਾਰਾਂ ਗੁਣਾਂ ਦੀ ਕਦਰ ਨਹੀਂ। ਤੇ ਜੇ ਕਿਤੇ ਪੰਜ ਗੁਣ ਹੋਣ, ਅੱਬਲ ਤੇ ਹੁੰਦੇ ਨਹੀਂ ਜੇ ਹੋਣ ਇਕੱਠੇ ਕਿਸੇ ਬੰਦੇ ਚ, ਛੇਵਾਂ ਨਾ ਹੋਵੇ, ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ ਮੁਰਦਾ ਹੀ ਤੁਰਿਆ ਫਿਰਦਾ। ਆਖੋ ਸਤਨਾਮ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜੇ ਉਹਦੀ ਪ੍ਰੀਤੀ ਵਾਹਿਗੁਰੂ ਨਾਲ ਨਹੀਂ ਨਾ ਹੈ, ਉਹ ਤੇ ਮੁਰਦਾ ਹੀ ਹੈ। ਜੇ ਸਿਮਰਨ ਭਜਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਸਤਸੰਗਤ ਨਹੀਂ ਕਰਦਾ, ਉਹ ਮੁਰਦਾ ਹੀ ਜਾਣੋ ਭਾਈ, ਉਹ ਤੇ ਲਾਸ਼ ਹੀ ਤੁਰੀ ਫਿਰਦੀ ਆ, ਉਹਨੂੰ ਜਿਉਂਦਾ ਨਹੀਂ ਮੰਨਿਆ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਉਂਦਾ ਹੀ ਉਹ ਮਨੁੱਖ ਹੈ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸੋ ਉਹੀ ਜਿਉਂਦੇ ਹਨ ਜਿਨ੍ਹਾਂ ਦੀ ਵਾਹਿਗੁਰੂ ਨਾਲ ਪ੍ਰੀਤੀ। ਪੈਸੇ ਕਰਕੇ ਜਿਹਦੇ ਕੋਲ ਬਹੁਤੀ ਮਾਇਆ, ਲੋਕ ਉਹਨੂੰ ਵੱਡੇ ਭਾਗਾਂ ਵਾਲਾ ਸਮਝਦੇ ਆ। ਪਰ ਮਹਾਰਾਜ ਕਹਿੰਦੇ ਨੇ ਨਾਮ ਦਾ ਧਨ ਇਕੱਠਾ ਕਰੋ, ਫਿਰ ਉਹ ਅਸਲੀ ਭਾਗਾਂ ਵਾਲੇ ਤੁਸੀਂ। ਵੱਡੇ ਭਾਗ ਉਹਨਾਂ ਦੇ ਜਿਹੜੇ ਸਾਧ ਸੰਗਤ ਵਿੱਚ ਚੱਲ ਕੇ ਆਉਂਦੇ ਨੇ, ਜਿਹੜੇ ਗੁਰੂ ਵਾਲੇ ਬਣਦੇ ਨੇ, ਜਿਹੜੇ ਭਜਨ ਕਰਦੇ ਨੇ। ਜਾਕੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ, ਆਤਮ ਜਣੇ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਜਿਹੜਾ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ, ਕਿਉਂਕਿ ਕਲਯੁਗ ਦਾ ਪਹਿਰ ਹੈ, ਹੁਣ ਦੇ ਸਮੇਂ ਵਿੱਚ ਜਿੱਥੇ ਲੋਕ ਬਹੁਤ ਮਾਡਰਨ ਹੋ ਗਏ ਨੇ, ਆਪਣਾ ਕਲਚਰ ਜਿਹੜਾ ਹੌਲੀ ਹੌਲੀ ਭੁੱਲਦਾ ਜਾ ਰਿਹਾ, ਤੇ ਸਤ ਸੰਗਤ ਜੀ ਅੱਜ ਦੇ ਸਮੇਂ ਵਿੱਚ ਜਿਹੜਾ ਭਜਨ ਕਰ ਲੈਂਦਾ, ਸਵੇਰੇ ਉੱਠ ਕੇ ਘੰਟਾ ਸਿਮਰਨ ਕਰ ਲੈਂਦਾ, ਮਰਜ ਕਹਿੰਦੇ ਨੇ ਉਹਦੇ ਵਰਗਾ ਸੂਰਮਾ ਹੀ ਕੋਈ ਨਹੀਂ। ਆਖੋ ਸਤਨਾਮ। ਅਸੀਂ ਆਖਨੇ ਆ ਜਿਹੜਾ ਮੈਦਾਨੇ ਜੰਗ ਅੰਦਰ ਜੂਝਦਾ, ਤਲਵਾਰ ਚਲਾਉਂਦਾ, ਤਕੜਾ ਸਰੀਰ ਹੈ ਜਿਹਦਾ, ਉਹ ਸੂਰਮਾ ਹੈ ਜਿਹਦਾ ਤਕੜਾ ਸਰੀਰ ਹੈ ਭਾਈ, ਇਹ ਜੰਗ ਕੀਤੀ ਇਹਨੇ, ਲੜਨ ਨੂੰ ਤਿਆਰ ਰਹਿੰਦਾ, ਧਰਮ ਵਾਸਤੇ ਲੜੇਗਾ, ਇਹ ਸੂਰਮਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੈ ਹੇਤ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਵੀ ਸੂਰਮਾ ਹੀ ਹੈ ਜਿਹੜਾ ਇਸ ਕਲਯੁਗ ਦੇ ਸਮੇਂ ਚ ਸਵੇਰੇ ਨਿਤਨੇਮ ਕਰ ਲੈਂਦਾ, ਜਿਹੜਾ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਜਾਂ ਇੱਕ ਘੰਟਾ ਸਵੇਰੇ ਭਜਨ ਕਰੇ, ਉਹ ਸੂਰਮਾ ਹੈ ਬੜਾ ਵੱਡਾ। ਤੇ ਹੁਣ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੀਏ ਅਸੀਂ ਕਿੱਡੇ ਕੁ ਵੱਡੇ ਸੂਰਮੇ। ਓਦਾਂ ਤੇ ਆਪਣੇ ਆਪ ਨੂੰ ਘੱਟ ਕੋਈ ਵੀ ਨਹੀਂ ਕਹਿੰਦਾ ਕਿ ਬੜੇ ਸੂਰਮੇ ਆਸੀ, ਪਰ ਉਹ ਜਿਹੜੇ ਅੰਦਰ ਪੰਜ ਬੈਠੇ ਨੇ, ਪੰਜ ਬਖਾ ਦੀ ਏਕ ਗਰੀਬਾ ਰੱਖੋ ਰੱਖਣ ਹਾਰੇ, ਪੰਜ ਨੇ ਜਿਹੜਾ ਸਵੇਰੇ ਗੁਰਬਾਣੀ ਦਾ ਹਥਿਆਰ ਚੁੱਕ ਕੇ ਉਹਨਾਂ ਨਾਲ ਲੜਦਾ ਹੈ ਨਾ, ਅਸਲੀ ਸੂਰਮਾ ਹੀ ਉਹ। ਇਹ ਅੰਦਰ ਪੰਜ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਹਿੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹ ਦਜ ਹੈ ਨਾਨਕ ਤਰੀਏ ਕਰਮੀ ਲੱਗ। ਚਾਰ ਇਹ ਅੱਗ ਦੀਆਂ ਬੜੀਆਂ ਭਿਆਨਕ ਨਦੀਆਂ ਵਗ ਰਹੀਆਂ ਨੇ ਸੰਸਾਰ ਵਿੱਚ, ਇਹਨਾਂ ਤੋਂ ਬਚਣਾ ਬੜਾ ਔਖਾ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਆਵਾਜ਼ਾਂ ਦਿੰਦੇ ਨੇ ਪਿਆਰਿਓ, ਸਵੇਰੇ ਉੱਠ ਕੇ ਭਜਨ ਕਰੋ, ਸਿਮਰਨ ਕਰੋ, ਇਹਨਾਂ ਦਾ ਮੁਕਾਬਲਾ ਕਰੋ, ਨਹੀਂ ਤੇ ਇਹ ਭਾਰੂ ਹੋ ਜਾਣਗੇ। ਲੁੱਟੀ ਤੈਨੂੰ ਜੰਦ ਪੰਜੇ ਚੋਰ ਬੰਦੇ, ਲੁੱਟੀ ਤੈਨੂੰ ਜੰਦ ਪੰਜੇ ਚੋਰ ਬੰਦੇ, ਲੁੱਟੀ ਤੈਨੂੰ ਜਾਂਦੇ ਪੰਜੇ ਚੋਰ
ਵੱਲੋਂ ਬੱਜ ਕੇ
ਬੋਲੋ ਭੈਣੋ
ਸੁਤਿਆ ਤੂੰ ਜਾਗ
ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਉਹ ਪੜ੍ਹਦੇ ਹੁੰਦੇ ਸੀ ਆਪ ਵੀ ਅੱਗੇ ਧਾਰਨਾ ਬੋਲਦੇ ਸੀ ਸੰਗਤ ਵੀ ਬੋਲਦੀ ਸੀ ਉਹ ਕਹਿੰਦੇ ਸੀ ਮਨ ਹੈ ਕੱਲਾ ਸ਼ਿਕਾਰੀ ਨੇ ਬਹੁਤੇ ਪੰਛੀ ਕੱਲਾ ਪੰਚ ਬਿਖਾਦੀ ਪੰਜ ਚੋਰ ਨੇ ਏਕ ਗਰੀਬਾ ਇਕੱਠੇ ਹੀ ਪੰਜ ਇੱਕ ਨਹੀਂ ਦੋ ਨਹੀਂ ਪੰਜ ਜਿਹੜੇ ਵੀਰ ਪੱਖੇ ਝੱਲਣ ਦੀ ਸੇਵਾ ਜਾਂ ਭੈਣਾਂ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਸੇਵਾ ਤੁਹਾਡੀ ਬੜੀ ਵੱਡੀ ਤੇ ਪ੍ਰਵਾਨ ਹੈ ਪਰ ਇੰਨੇ ਵੱਡੇ ਇਕੱਠ ਵਿੱਚ ਜੇ ਸੌ ਪੱਖਾ ਝੱਲਣ ਵਾਲਾ ਹੋਵੇ ਤਾਂ ਮਾੜੀ ਮੋਟੀ ਹਵਾ ਆਏਗੀ ਹਵਾ ਦਾ ਬੁੱਲਾ ਤੇ ਮਾੜਾ ਮੋਟਾ ਹੁੰਦਾ ਪਰ ਇਕਾਗਰਤਾ ਫਿਰ ਭੰਗ ਹੁੰਦੀ ਹੈ ਵਿੱਚ ਤੁਰਨ ਫਿਰਨ ਨਾਲ ਟਾਈਮ ਆਪਣੇ ਕੋਲ ਥੋੜਾ ਹੀ ਆ ਇਸ ਕਰਕੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਬੈਠ ਕੇ ਹੀ ਆਪ ਜੀ ਆਨੰਦ ਮਾਣੋ ਪੱਖਾ ਝੱਲਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਬੈਠ ਮਹਾਂਪੁਰਸ਼ ਕਹਿੰਦੇ ਸੀ ਮਨ ਰੂਪੀ ਪੰਛੀ ਆ ਸ਼ਿਕਾਰੀ ਇਕੱਠੇ ਹੀ ਪੰਜ ਲੱਗ ਗਏ ਨੇ ਪਿੱਛੇ ਜੇ ਕਿਸੇ ਘਰ ਵਿੱਚ ਚੋਰੀ ਹੋਵੇ ਇੱਕ ਚੋਰ ਆਏ ਕਿੰਨਾ ਕੁ ਕੁਝ ਲਿਜਾ ਸਕਦਾ ਇੱਕ ਬੰਦਾ ਕਿੰਨਾ ਕੁ ਕੁਝ ਚੁੱਕ ਲਏਗਾ ਇੱਕ ਟੈਲੀਵਿਜ਼ਨ ਸਿਰ ਤੇ ਚੱਕ ਲੂ ਕੱਲਾ ਹੀ ਹੋਰ ਤੇ ਨਹੀਂ ਨਾ ਬਹੁਤਾ ਸਮਾਨ ਤੇ ਨਹੀਂ ਨਾ ਚੁੱਕ ਸਕਦਾ ਇੱਕ ਬੈਗ ਚੱਕ ਲੂ ਦੋ ਬੈਗ ਚੱਕ ਲਏਗਾ ਜੇ ਦੋ ਆ ਜਾਣ ਕਾਫੀ ਕੁਝ ਲੈ ਜਾਣਗੇ ਜੇ ਇਕੱਠੇ ਪੰਜ ਆ ਜਾਣ ਫਿਰ ਤੇ ਛੱਡਣਾ ਹੀ ਕੱਖ ਨਹੀਂ ਆਖੋ ਸਰਨਾ ਇਕੱਠੇ ਹੀ ਪੰਜ ਆ ਜਾਣ ਉਹ ਤੇ ਬੜਾ ਕੁਝ ਚੁੱਕ ਸਕਦੇ ਨੇ ਪੰਜਾਂ ਨੇ ਤੇ ਬੜਾ ਕੁਝ ਲੈ ਜਾਣਾ ਇਹ ਪੰਜ ਨੇ ਜਿਨ੍ਹਾਂ ਨੇ ਸਾਨੂੰ ਘੇਰ ਲਿਆ ਸਾਡਾ ਅੰਮ੍ਰਿਤ ਵੇਲਾ ਲੈ ਗਏ ਨੇ ਖੋ ਕੇ ਗੁਣ ਸਾਡਾ ਚੰਗਾ ਨਿੱਘਾ ਸੁਭਾਅ ਲੈ ਗਏ ਨੇ ਮਿੱਠੀ ਬੋਲੀ ਸਾਡੀ ਲੈ ਗਏ ਨੇ ਖੋ ਕੇ ਇਹਨਾਂ ਨੇ ਛੱਡਿਆ ਹੀ ਨਹੀਂ ਕੱਖ ਸਾਡੇ ਪੱਲੇ ਖਾਲੀ ਹੋ ਗਏ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਬੋਲਿਓ ਗੱਜ ਕੇ ਧਾਰਨਾ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤ ਇਹ ਪੰਛੀ ਕੱਲਾ ਪੰਜ ਸ਼ਿਕਾਰੀ ਲੱਗੇ ਹੋਏ ਨੇ ਇਹਨਾਂ ਤੋਂ ਬਚਣਾ ਬਹੁਤ ਔਖਾ ਹੈ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਅਖਤਿਆਰ ਕਰਾਂਗੇ ਗੁਰਮੁਖੋ ਤਾਂ ਸਾਡਾ ਭਲਾ ਹੋਣਾ ਤੇ ਨੌਵੇਂ ਪਾਤਸ਼ਾਹ ਕਹਿੰਦੇ ਨੇ ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ ਗੁਰੂ ਦੀ ਸ਼ਰਨ ਵਿੱਚ ਆ ਜਿਹਦੀ ਸ਼ਰਨ ਅਖਤਿਆਰ ਕਰਨ ਨਾਲ ਗਨਕਾ ਪਾਪਣ ਦਾ ਵੀ ਭਲਾ ਹੋ ਗਿਆ ਬੜੇ ਪਾਪ ਕੀਤੇ ਸੀ ਉਹਨੇ ਉਹਦਾ ਭਲਾ ਹੋਇਆ ਧਰੂਰ ਨੂੰ ਅਟਲ ਪਦਵੀ ਪ੍ਰਾਪਤ ਹੋਈ ਅਵਨਾਸੀ ਰਾਜ ਮਿਲਿਆ ਜਿਹੜਾ ਨਾਸ਼ ਨਹੀਂ ਹੋ ਸਕਦਾ ਇਹਦੇ ਨਾਲ ਅਜਾਮਲ ਵਰਗੇ ਪਾਪੀ ਵੀ ਤਰੇ ਨੇ ਉਹਦੀ ਸ਼ਰਨ ਵਿੱਚ ਆਉਣ ਨਾਲ। ਤੇ ਜੇ ਗੁਰਮੁਖੋ ਸੱਚੇ ਪਾਤਸ਼ਾਹ ਦੀ ਸ਼ਰਨ ਅਖਤਿਆਰ ਕਰਾਂਗੇ ਆਪੇ ਬਚਾਉਣਗੇ। ਹੁਣ ਵੀ ਅਸੀਂ ਸਾਰੇ ਦੁੱਖਾਂ ਵੇਲੇ ਰੱਬ ਰੱਬ ਕਰਨੇ ਆ, ਦੁੱਖਾਂ ਵਿੱਚ ਸਾਰੇ ਰੱਬ ਨੂੰ ਯਾਦ ਕਰਦੇ ਨੇ, ਸੁੱਖ ਵਿੱਚ ਯਾਦ ਨਹੀਂ ਕਰਦੇ। ਪਰ ਸੌਖਾ ਜਿਹਾ ਪ੍ਰਮਾਣ ਨੇ, ਤੁਹਾਨੂੰ ਪਤਾ ਹੈ ਵੀ ਜਿਸ ਰਿਸ਼ਤੇਦਾਰ ਨੂੰ ਅਸੀਂ ਕਦੇ ਖੁਸ਼ੀ ਵਿੱਚ ਨਾ ਬੁਲਾਇਆ ਹੋਵੇ, ਤੁਸੀਂ ਆਪਣੇ ਮੁੰਡੇ ਨੂੰ ਪੱਗ ਬਣਾਓ, ਉਹਨੂੰ ਯਾਦ ਨਾ ਕਰੋ। ਮੁੰਡੇ ਦਾ ਵਿਆਹ ਕਰਨਾ ਹੋਵੇ ਯਾਦ ਨਾ ਕਰੋ, ਲੜਕੀ ਦਾ ਵਿਆਹ ਕੀਤਾ ਯਾਦ ਨਾ ਕੀਤਾ, ਘਰ ਬਣਾਇਆ ਕੋਠੀ ਬਣਾਈ ਉਦਘਾਟਨ ਕੀਤਾ ਰਿਸ਼ਤੇਦਾਰ ਨੂੰ ਯਾਦ ਨਾ ਕੀਤਾ। ਤੇ ਖਿਮਾ ਕਰਨਾ ਜਿੱਦਣ ਸਾਡੇ ਘਰ ਵਿੱਚ ਕੋਈ ਦੁੱਖ ਦਾ ਸਮਾਂ ਆਇਆ, ਉਸ ਰਿਸ਼ਤੇਦਾਰ ਨੇ ਕਦੇ ਨਹੀਂ ਆਉਣਾ ਜਿਹਨੂੰ ਅਸੀਂ ਕਦੇ ਸੁੱਖ ਵਿੱਚ ਨਹੀਂ ਸੱਜਿਆ। ਉਹਨੇ ਆਖਣਾ ਵੀ ਜਦੋਂ ਭੰਗੜੇ ਪਾਉਣ ਦਾ ਵੇਲਾ ਸੀ ਉਦੋਂ ਤੇ ਕੱਲਾ ਕੱਲਾ ਪਾਉਂਦਾ ਰਿਹਾ, ਹੁਣ ਜੇ ਤੇਰੇ ਘਰ ਵਿਪਤਾ ਪਈ ਹੈ ਤੇ ਆਪੇ ਨੇ ਜਿੱਠ ਮੈਂ ਨਹੀਂ ਆਉਣਾ, ਉਦੋਂ ਕੱਲਾ ਕੱਲਾ ਹੁਣ ਮੈਨੂੰ ਯਾਦ ਕਰਦਾ। ਤੇ ਗੁਰਮੁਖੋ ਜਿਸ ਰਿਸ਼ਤੇਦਾਰ ਨੂੰ ਵਿਆਹ ਵੇਲੇ ਸੱਦਿਆ ਹੋਵੇ, ਘਰ ਬਣਾਏ ਤੇ ਸੱਦਿਆ ਹੋਵੇ, ਖੰਡ ਪਾਠ ਕਰਾਏ ਤੇ ਸੱਦਿਆ ਹੋਵੇ, ਜਿਹਨੂੰ ਅਸੀਂ ਹਰ ਖੁਸ਼ੀ ਵਿੱਚ ਬੁਲਾਇਆ ਹੋਵੇ, ਦੁੱਖ ਵੇਲੇ ਬਿਨਾਂ ਸੱਦਿਆਂ ਹੀ ਉਹ ਪਹੁੰਚ ਜਾਂਦਾ ਹੈ। ਆਖੋ ਸਤਨਾਮ। ਤੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਸੁੱਖਾਂ 'ਚ ਯਾਦ ਕਰਾਂਗੇ ਨਾ, ਦੁੱਖਾਂ ਵਿੱਚ ਵਾਜਾਂ ਮਾਰਨ ਦੀ ਲੋੜ ਨਹੀਂ, ਉਹਨੇ ਆਪੇ ਆ ਕੇ ਸਹਾਰਾ ਦੇ ਦੇਣਾ। ਅਸੀਂ ਭੰਗੜਾ ਪਾਉਣ ਦਾ ਜਦੋਂ ਟਾਈਮ ਆਉਂਦਾ ਉਦੋਂ ਰੱਬ ਭੁੱਲ ਜਾਂਦਾ ਸਾਨੂੰ, ਉਦੋਂ ਕਹਿੰਦੇ ਹਾਂ ਵੀ ਜੇ ਬੱਕਰਾ ਨਾ ਦਿੱਤਾ ਤੇ ਬਰਾਤ ਰੁੱਸ ਜਾਣੀ, ਜੇ ਮੁਰਗੇ ਨਾ ਦਿੱਤੇ ਤੇ ਕੁੜਮ ਰੁੱਸ ਜੂ। ਭੰਗੜਾ ਪਾਉਣ ਵੇਲੇ ਸਾਨੂੰ ਰੱਬ ਯਾਦ ਨਹੀਂ ਰਹਿੰਦਾ, ਵਿਆਹਾਂ ਸ਼ਾਦੀਆਂ ਤੇ ਸਾਨੂੰ ਸਭ ਕੁਝ ਭੁੱਲ ਜਾਂਦਾ, ਤੇ ਜਦੋਂ ਆਉਂਦਾ ਦੁੱਖ ਫਿਰ ਰੋਂਦੇ ਹਾਂ ਵੀ ਹੁਣ ਰੱਬ ਸਾਡੀ ਸਾਰ ਲਵੇ। ਜਦੋਂ ਅਸੀਂ ਸੁੱਖਾਂ 'ਚ ਯਾਦ ਨਹੀਂ ਕਰਦੇ ਤੇ ਦੁੱਖ ਵਿੱਚ ਉਹ ਕਿਵੇਂ ਆਏਗਾ? ਸੁੱਖਾਂ ਵਿੱਚ ਯਾਦ ਰੱਖੋ, ਵਿਆਹਾਂ 'ਚ ਯਾਦ ਰੱਖੋ, ਖੁਸ਼ੀ ਮੌਕੇ ਯਾਦ ਰੱਖੋ। ਉਦੋਂ ਧਿਆਨ ਰੱਖੋ ਕਿ ਕੁੜਮ ਨੂੰ ਖੁਸ਼ ਕਰਨ ਵਾਸਤੇ, ਮੈਂ ਜੱਗ ਨੂੰ ਖੁਸ਼ ਕਰਨ ਵਾਸਤੇ ਰੱਬ ਨਾਰਾਜ਼ ਕਰ ਲੈਣਾ, ਮੇਰੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਆ, ਮੈਂ ਉਹ ਮੰਨਣਾ ਹੈ। ਪਰ ਅਸੀਂ ਆਖਦੇ ਹਾਂ ਨਹੀਂ ਭਾਈ, ਰਿਸ਼ਤੇਦਾਰ ਨਹੀਂ ਰੁੱਸਣੇ ਚਾਹੀਦੇ, ਜੱਗ ਨਹੀਂ ਰੁੱਸਣਾ ਚਾਹੀਦਾ, ਸੰਸਾਰ ਨਹੀਂ ਰੁੱਸਣਾ ਚਾਹੀਦਾ। ਇਸੇ ਕਰਕੇ ਅਸੀਂ ਦੁਖੀ ਹਾਂ। ਅਸਲ ਵਿੱਚ ਦੁੱਖ ਅਸੀਂ ਆਪ ਸਹੇੜੇ ਨੇ। ਸੁੱਖਾਂ ਵਿੱਚ ਉਹਨੂੰ ਯਾਦ ਰੱਖੋ, ਦੁੱਖ ਵਿੱਚ ਆਪੇ ਹੀ ਮਹਾਰਾਜ ਨੇ ਆ ਜਾ। ਅਸੀਂ ਦੁੱਖਾਂ ਵਿੱਚ ਰੱਬ ਰੱਬ ਕਰਦੇ ਹਾਂ, ਸੁੱਖ ਵਿੱਚ ਭੁੱਲ ਜਾਂਦੇ ਹਾਂ, ਯਾਦ ਨਹੀਂ ਰਹਿੰਦਾ, ਚੇਤੇ ਨਹੀਂ ਰਹਿੰਦਾ। ਸੋ ਆਦਤ ਪਾਓ, ਸੁਭਾਅ ਬਣਾਓ, ਹਰ ਸਮੇਂ ਉਸ ਵਾਹਿਗੁਰੂ ਨੂੰ ਯਾਦ ਰੱਖੋ, ਭੈ ਰੱਖੋ ਮਨ ਵਿੱਚ। ਤੇ ਜਿਹੜੇ ਗੁਰੂ ਦੇ ਬਣ ਜਾਣ, ਮਹਾਰਾਜ ਫਿਰ ਹਰ ਜਗ੍ਹਾ ਬੌੜਦੇ ਨੇ, ਬੌੜੀ ਕਰਦੇ ਨੇ, ਆਪਣੇ ਸੇਵਕ ਦੀ ਲਾਜ ਰੱਖਦੇ ਨੇ। ਜਦੋਂ ਜਦੋਂ ਵੀ ਗੁਰਸਿੱਖ ਗੁਰਮੁਖਾਂ ਨੇ ਯਾਦ ਕੀਤਾ, ਬਿਨਾਂ ਯਾਦ ਕੀਤਿਆਂ ਵੀ ਉਹ ਆ ਜਾਂਦੇ ਨੇ, ਬਿਨਾਂ ਯਾਦ ਕੀਤਿਆਂ ਵੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਦੋਂ ਭਾਈ ਜੋਗਾ ਮਹਾਰਾਜ ਦੇ ਚਰਨਾਂ 'ਚ ਆਇਆ ਸੀ ਨਾ ਗੁਰਮੁਖੋ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ, ਪਸ਼ਾਵਰ ਤੋਂ ਉਹਦਾ ਪਰਿਵਾਰ ਸਾਰਾ ਹੀ ਨਾਲ ਸੀ, ਨਿੱਕਾ ਜਿਹਾ ਬੱਚਾ, ਮਹਾਰਾਜ ਬੜੇ ਖੁਸ਼ ਹੋਏ ਵੇਖ। ਜੋਗੇ ਨੂੰ ਗੋਦ 'ਚ ਬਾ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਆਇਆ। ਮਹਾਰਾਜ ਗੋਦ 'ਚ ਬਾ ਕੇ ਪੁੱਛਦੇ ਨੇ, ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਜੋਗਾ। ਉਹ ਬੱਚਾ ਪਿਆਰਾ ਮਹਾਰਾਜ ਨੂੰ ਬੜਾ ਲੱਗਿਆ, ਕਿਉਂਕਿ ਉਹਨੇ ਬਾਣਾ ਪਾਇਆ ਹੋਇਆ ਸੀ। ਬਾਣਾ ਜਿਹੜਾ ਹੈ ਗੁਰੂ ਸਾਹਿਬ ਨੂੰ ਬੜਾ ਪਿਆਰਾ ਲੱਗਦਾ, ਬਾਣੇ ਵਾਲੇ ਜਿਹੜੇ ਨੇ ਉਹ ਬੜੇ ਪਿਆਰੇ ਲੱਗਦੇ ਨੇ, ਭਜਨ ਕਰਨ ਵਾਲੇ ਗੁਰਸਿੱਖ ਬਹੁਤੇ ਪਿਆਰੇ ਲੱਗਦੇ ਨੇ। ਜਿਵੇਂ ਮਾਂ ਨੂੰ ਸਾਰੇ ਹੀ ਬੱਚੇ ਪਿਆਰੇ ਹੁੰਦੇ ਨੇ, ਪਰ ਜਿਹੜਾ ਗੋਦੀ ਦਾ ਬੱਚਾ ਹੋਵੇ, ਗੋਦੀ ਦਾ ਲਾਲ ਹੋਵੇ, ਉਹ ਜਿਹੜਾ ਗੋਦ ਵਿੱਚ ਹੋਵੇ ਉਹਨਾਂ ਨਾਲ ਮਾਤਾ ਜ਼ਿਆਦਾ ਪਿਆਰ ਕਰਦੀ। ਜਿਹੜੇ ਰੋਜ਼ ਗੁਰੂ ਦੀ ਗੋਦ ਵਿੱਚ ਬਹਿਣ ਵਾਲੇ ਨੇ ਸੱਚੇ ਪਾਤਸ਼ਾਹ ਵੀ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਨੇ। ਆਖੋ ਸਤਨਾਮ। ਜਿਹੜੇ ਗੋਦੀ ਦੇ ਲਾਲ ਨੇ, ਜਿਹੜੇ ਰੋਜ਼ ਗੋਦ 'ਚ ਬਹਿੰਦੇ ਨੇ ਆ ਕੇ, ਕਈ ਮਹੀਨੇ ਮੱਸਿਆ, ਕਈ ਸਾਲ ਬਾਅਦ ਆਉਣ ਵਾਲੇ ਨੇ, ਕਈ ਰੋਜ਼ ਆਉਣ ਵਾਲੇ, ਉਹਨਾਂ ਨਾਲ ਬਹੁਤਾ ਪਿਆਰ ਮਹਾਰਾਜ ਦਾ। ਸੱਚੇ ਪਾਤਸ਼ਾਹ ਨੂੰ ਉਹਦਾ ਬਾਣਾ ਸੋਹਣਾ ਲੱਗਿਆ ਸੀ, ਬਾਣਾ, ਇਸੇ ਕਰਕੇ ਉਹਨੂੰ ਗੋਦ ਵਿੱਚ ਬਿਠਾਇਆ ਸੀ ਸੱਚੇ ਪਾਤਸ਼ਾਹ ਨੇ। ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਜੋਗਾ। ਮਾਦ ਨੇ ਆਖਿਆ, ਘਰਦਿਆਂ ਜੋਗਾ ਕਿ ਗੁਰੂ ਜੋਗਾ? ਕਹਿੰਦਾ ਮਹਾਰਾਜ ਗੁਰੂ ਜੋਗਾ। ਹੁਣ ਜਿਹੜੇ ਘਰ ਵਿੱਚ ਗੁਰੂ ਦੀ ਗੱਲ ਹੋਏ ਹੁੰਦੀ ਹੋਏਗੀ, ਉਹ ਬੱਚਾ ਇੱਦਾਂ ਦੀ ਗੱਲ ਕਰੇਗਾ। ਇਦਾਂ ਦੀ ਗੱਲ ਉਹ ਕਰੇਗਾ ਜਿੱਥੇ ਫਿਲਮਾਂ ਦੀਆਂ ਗੱਲਾਂ ਘਰ ਚ ਹੋਣੀਆਂ ਨੇ ਬੱਚਾ ਐਕਟਰ ਦਾ ਨਾਂ ਲਊ ਵੀ ਮੈਂ ਉਹਦੇ ਵਰਗਾ ਬਣਨਾ ਉੱਥੇ ਉਦਾਂ ਦੀਆਂ ਗੱਲਾਂ ਵੀ ਫਲਾਣਾ ਗਾਉਣ ਵਾਲਾ ਸਾਡੇ ਮੁੰਡੇ ਆ ਜੋ ਉਦਾਂ ਦੇ ਕੇਸ ਬਣਾਲ ਵਾਲ ਉਦਾਂ ਦੇ ਕਟਾਉਣਗੇ ਜਿੱਦਾਂ ਦੇ ਵਹਿੰਦੇ ਨੇ ਇਹਨਾਂ ਦੇ ਵੀ ਫਲਾਣੇ ਨੇ ਕੰਨਾਂ ਚ ਮੁੰਦਰ ਪਾਈ ਆ ਮੈਂ ਵੀ ਪਾਉਣੀ ਹੈ ਫਲਾਣੇ ਸੁਥਣਾ ਪਾਉਂਦੇ ਨੇ ਉਦਾਂ ਦੀਆਂ ਪਾਓ ਤੇ ਮੈਂ ਤੇ ਬੜੀ ਵਾਰੀ ਅਰਜ਼ ਕੀਤੀ ਆ ਵੀ ਜਿਹੜੇ ਮੁਸਲਮਾਨਾਂ ਦਾ ਪਹਿਰਾਵਾ ਹੈ ਬਾਬੇ ਬੰਦਾ ਸਿੰਘ ਬਹਾਦਰ ਨੇ ਪਵਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਰਾਜ ਆਇਆ ਸੀ ਇੰਨੇ ਡਰ ਗਏ ਸੀ ਤੁਰਕ ਜ਼ਾਲਮ ਜਰਵਾਣੇ ਇੰਨੇ ਡਰ ਗਏ ਸੀ ਵੀ ਹੁਣ ਵੀ ਬੰਦਾ ਨਾ ਆ ਜਾਏ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਡਰ ਸੀ ਇੰਨਾ ਭੈ ਸੀ ਤੇ ਡਰਦਿਆਂ ਹੋਇਆਂ ਨੇ ਬੀਬੀਆਂ ਵਾਲੇ ਕੱਪੜੇ ਮੁਸਲਮਾਨਾਂ ਨੇ ਪਾਏ ਮੁਸਲਮਾਨਾਂ ਨੇ ਡਰਦਿਆਂ ਨੇ ਬੀਬੀਆਂ ਵਾਲੇ ਕੱਪੜੇ ਪਾ ਕੇ ਘਰਾਂ ਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਖਾਲਸੇ ਤੋਂ ਡਰਦਿਆਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜਾ ਧਰਮ ਵਿੱਚ ਇਹ ਫੈਸ਼ਨ ਬਣ ਗਿਆ ਹੁਣ ਵੀ ਮੁਸਲਮਾਨ ਜਿਹੜੇ ਭਾਈ ਨੇ ਭਾਵੇਂ ਉਹ ਪਰ ਉਹ ਸਾਧ ਸੰਗਤ ਅਜੇ ਤੱਕ ਵੀ ਸਲਵਾਰਾਂ ਸੁੱਥਣਾ ਪਾਉਂਦੇ ਨੇ ਹਜੇ ਵੀ ਆਪੇ ਨਹੀਂ ਪਾਈਆਂ ਬਾਬੇ ਬੰਦਾ ਸਿੰਘ ਬਹਾਦਰ ਨੇ ਖਾਲਸੇ ਨੇ ਪਵਾਈਆਂ ਨੇ ਆਖੋ ਸਤਨਾਮ ਬਾਬਾ ਬੰਦਾ ਸਿੰਘ ਬਹਾਦਰ ਦਾ ਇੰਨਾ ਡਰ ਸੀ ਗੁਰੂ ਕੇ ਸ਼ੇਰ ਦਾ ਗੁਰੂ ਕੇ ਸਿੰਘ ਦਾ ਸੋ ਸਾਧ ਸੰਗਤ ਜੀ ਮਹਾਰਾਜ ਨੂੰ ਬਾਣਾ ਬੜਾ ਸੋਹਣਾ ਲੱਗਾ ਬਾਣੇ ਵਾਲੇ ਬੱਚੇ ਪਿਆਰੇ ਲੱਗਦੇ ਨੇ ਗੁਰੂ ਸਾਹਿਬ ਨੂੰ ਤੇ ਜਿਹੜੇ ਘਰਾਂ ਦੇ ਵਿੱਚ ਬਾਣਾ ਹੈ ਨਹੀਂ ਉਹ ਬੱਚੇ ਕਿਵੇਂ ਬਾਣਾ ਪਾਉਣਗੇ ਪਹਿਲਾਂ ਗੁਰਮੁਖੋ ਗੁਰਸਿੱਖੋ ਬਜ਼ੁਰਗੋ ਤੁਹਾਨੂੰ ਬਾਣਾ ਪਾਉਣਾ ਪਏਗਾ ਬਾਣਾ ਕੀ ਆ ਚੋਲਾ ਨਹੀਂ ਤੁਸੀਂ ਸ੍ਰੀ ਸਾਹਿਬ ਪਾਓ ਉੱਪਰ ਦੀ ਦਾੜਾ ਪ੍ਰਕਾਸ਼ ਕਰੋ ਪੰਜੇ ਕਕਾਰ ਤੁਹਾਡੇ ਹੋਣ ਇਹ ਬਾਣਾ ਇਹਦੇ ਵੱਲ ਵੇਖ ਕੇ ਤੁਹਾਡੇ ਬੱਚਿਆਂ ਨੇ ਬਾਣਾ ਪਾਉਣਾ ਤੇ ਜੇ ਅੱਜ 80 ਸਾਲ ਦਾ ਬਾਬਾ ਪੋਤੇ ਨੂੰ ਕਹਿੰਦਾ ਲੈ ਫੜ 30 ਰੁਪਈਏ ਪਵਾ ਲਿਆ ਉਹ ਫਿਰ ਬੱਚੇ ਤੇ ਕਦੇ ਵੀ ਗੁਰਮਤ ਦਾ ਅਸਰ ਨਹੀਂ ਹੋਇਆ ਬਜ਼ੁਰਗਾਂ ਦੇ ਚਰਨਾਂ ਵਿੱਚ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਜਿੰਨੇ ਬੈਠੇ ਹੋ ਮੈਨੂੰ ਪਤਾ ਹੈ ਅੰਮ੍ਰਿਤਧਾਰੀ ਗੁਰਸਿੱਖ ਰੰਗੇ ਹੋਏ ਬਾਣੀ ਪੜ੍ਹਨ ਵਾਲੇ ਵੀ ਬੜੇ ਨੇ ਪਰ ਉਹ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਪੀਤੀ ਬਿਨਾਂ ਨੀਂਦ ਨਹੀਂ ਆਉਂਦੀ ਉਹ ਵੀ ਵਿੱਚ ਹੈ ਬੈਠੇ ਤੇ ਮੇਰੀ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਗੁਰਮੁਖੋ ਆਪਣੇ ਬੱਚਿਆਂ ਨੂੰ ਕੋਠੀਆਂ ਦੇ ਜਾਓ ਬਣਾ ਕੇ ਬਹੁਤ ਮਾਇਆ ਹੋ ਗਈ ਬੈਂਕ ਵਿੱਚ ਅਕਾਊਂਟ ਭਰ ਦਿਓ ਜ਼ਮੀਨ ਦੇ ਦਿਓ ਘਰ ਬਣਾ ਦਿਓ ਸਭ ਕੁਝ ਦੇ ਦਿਓ ਪਰ ਕੀ ਫਾਇਦਾ ਜੇ ਬੱਚਿਆਂ ਨੂੰ ਸਿੱਖੀ ਨਾ ਦੇ ਕੇ ਗਏ ਜੇ ਸ਼ਰਾਬ ਪੀਣ ਦੀ ਆਦਤ ਬਾਪੂ ਨੂੰ ਆ ਤੇ ਪੁੱਤ ਨੂੰ ਅੱਗੇ ਤੁਸੀਂ ਸ਼ਰਾਬ ਪੀਣ ਦੀ ਆਦਤ ਪਾ ਗਏ ਜਾਂ ਤੰਬਾਕੂ ਦੀ ਆਦਤ ਪਾ ਗਏ ਫਿਰ ਤੁਹਾਡੀਆਂ ਦਿੱਤੀਆਂ ਕੋਠੀਆਂ ਕੋਈ ਮਹਿਣਾ ਨਹੀਂ ਰਖਾਉਂਦੀਆਂ ਭੈੜੀ ਆਦਤ ਆਪਣੇ ਪੁੱਤ ਨੂੰ ਪਾ ਗਏ ਮਾਂ ਅੱਡ ਦੁਖੀ ਆ ਉਹਦੇ ਘਰ ਵਾਲੀ ਅੱਡ ਦੁਖੀ ਆ ਉਹਦੇ ਬੱਚੇ ਅੱਡ ਦੁਖੀ ਨੇ ਇਸ ਕਰਕੇ ਭਾਈ ਗੁਰਸਿੱਖੋ ਆਪਣੇ ਬੱਚਿਆਂ ਨੂੰ ਕੋਠੀ ਭਾਵੇਂ ਨਾ ਬਣਾ ਕੇ ਦਿਓ ਘਰ ਭਾਵੇਂ ਛੋਟਾ ਵੀ ਹੋਏਗਾ ਤਾਂ ਵੀ ਕੋਈ ਗੱਲ ਨਹੀਂ ਪਰ ਸਭ ਤੋਂ ਪਹਿਲੀ ਬੱਚਿਆਂ ਨੂੰ ਸਿੱਖੀ ਦੀ ਦਾਤ ਦੇ ਕੇ ਜਾਓ ਜਾਣ ਤੋਂ ਪਹਿਲਾਂ ਪਰ ਇਹ ਸਿੱਖੀ ਦੀ ਦਾਤ ਘਰ 'ਚ ਤਾਂ ਆਉਂਦੀ ਆ ਜੇ ਬੀਜ ਅਸੀਂ ਬੀਜਾਂਗੇ ਜੇ ਪਰਿਵਾਰ 'ਚ ਇੱਕ ਬਾਪੂ ਪਹਿਲਾਂ ਬੀਜ ਬੀਜੇ ਅੰਮ੍ਰਿਤ ਛਕੇ ਅੱਗੇ ਫਿਰ ਪਰਿਵਾਰ ਵਿੱਚ ਹੌਲੀ 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 ਲਗਨ ਲੱਗ ਜਾਂਦੀ ਹੈ ਹਿੰਮਤ ਕਰਨੀ ਪਏਗੀ ਉੱਠਣਾ ਪੈਣਾ ਹੈ ਇਸ਼ਨਾਨ ਕਰਨਾ ਪੈਣਾ ਹੈ ਨਿਤਨੇਮ ਕਰਨਾ ਪੈਣਾ ਹੈ ਬੱਚਿਆਂ ਨੂੰ ਵਿਖਾਓ ਕਿ ਖਾਲਸਾ ਕਹਿੰਦੇ ਕਿਹਨੂੰ ਨੇ ਉਹ ਬੱਚੇ ਘਰ ਵਿੱਚ ਬਾਪੂ ਦੇ ਵਿੱਚੋਂ ਸੰਤ ਵੇਖਣ ਬਾਪੂ ਦੇ ਵਿੱਚੋਂ ਵੇਖਣ ਵੀ ਆ ਸੰਤ ਆ ਮਹਾਤਮਾ ਹੀ ਆ ਮੇਰਾ ਬਾਪੂ ਬਾਪੂ ਨਹੀਂ ਮੇਰਾ ਬਾਪੂ ਤੇ ਮਹਾਂਪੁਰਸ਼ ਹੈ ਆਪਣਾ ਜੀਵਨ ਏਦਾਂ ਦਾ ਬਣਾਓ ਤੁਹਾਡੇ ਪੁੱਤ ਪੋਤਰਿਆਂ ਦੋਹਤਰਿਆਂ ਨੂੰ ਬਾਬੇ ਲੱਭਣ ਦੀ ਲੋੜ ਹੀ ਨਾ ਪਵੇ ਬਾਹਰ ਜਾ ਕੇ ਇਹ ਫਿਰ ਆ ਜਿਹੋ ਜਿਹੇ ਸਾਧ ਦੇ ਹੁਣ ਚੁੰਗਲ 'ਚ ਫਸ ਗਏ ਏਦਾਂ ਦਿਆਂ ਦੇ ਚਰਨ ਫਸ ਜਾਂਦੇ ਨੇ ਭੁਲੇਖੇ ਇਹਨਾਂ ਨੂੰ ਬਚਾਉਣਾ ਤੁਹਾਡਾ ਵੀ ਕਰਮ ਬਣਦਾ ਆਪਣੇ ਘਰਾਂ ਦੇ ਵਿੱਚ ਗੁਰਮਤ ਦਾ ਹੋਕਾ ਦਿਓ ਖੁਦ ਗੁਰਸਿੱਖੀ ਨਾਲ ਜੁੜੋ ਤਾਂ ਜੋ ਬੱਚਿਆਂ ਉੱਤੇ ਉਸ ਗੱਲ ਦਾ ਅਸਰ ਹੋਵੇ ਪ੍ਰਭਾਵ ਕਬੂਲਦੇ ਨੇ ਬੱਚੇ ਤੇ ਜਦੋਂ ਜਾਵਾਂਗੇ ਨਾ ਦੁਨੀਆਂ ਚੋਂ ਬੱਚੇ ਸਿਰ ਉੱਚਾ ਕਰਕੇ ਕਹਿਣਗੇ ਭਾਵੇਂ ਸ਼ਰਾਬੀ ਵੀ ਹੋਣ ਤਾਂ ਵੀ ਖੁਸ਼ ਹੋ ਕੇ ਸਾਡਾ ਬਾਪੂ ਤੇ ਸੰਤ ਸੀ ਜੀ ਪੂਰਾ ਉਹ ਤੇ ਬਾਣੀ ਪੜ੍ਹਦਾ ਗਿਆ ਉਹ ਤੇ ਸਿਮਰਨ ਕਰਦੇ ਦੀ ਜਾਨ ਨਿਕਲੀ ਆ ਭਜਨ ਕਰਦਾ ਸੀ ਭਜਨ ਕਰਦਾ ਕਰਦਾ ਹੀ ਚੱਲਿਆ ਗਿਆ ਬਸ ਉਹਨੂੰ ਬਾਅਦ ਵਿੱਚ ਵੀ ਲੋਕ ਸੋਭਾ ਕਰਦੇ ਨੇ ਤੇ ਜਿਹੜੇ ਗੁਰਮੁਖੋ ਪੀਣ ਵਾਲੇ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਵੀ ਲਾਂਤਾਂ ਨੇ ਘਰ ਵਾਲੀ ਨੂੰ ਪੁੱਛ ਲਓ ਸਿੰਘ ਕਿੱਥੇ ਗਿਆ ਇੱਥੇ ਹੀ ਧੱਕੇ ਖਾਂਦਾ ਹੋਊ ਕਿਤੇ ਬੱਚਿਆਂ ਨੂੰ ਪੁੱਛ ਲਓ ਨਾ ਜਿਉਂਦਿਆਂ ਦਾ ਸਤਿਕਾਰ ਮਰਨ ਤੋਂ ਬਾਅਦ ਦੇ ਬਾਅਦ ਵੀ ਉਹ ਸ਼ਰਮ ਮੰਨਣਗੇ ਵੀ ਕੀ ਦੱਸੀਏ, ਪੀਤੀ ਹੋਈ ਚ ਮਰਿਆ ਗੰਦੀ ਨਾਲੀ ਚੋਂ ਚੁੱਕ ਕੇ ਲਿਆਂਦਾ। ਆਖੋ ਸਤਨਾਮ। ਉਹਨਾਂ ਨੂੰ ਹਮੇਸ਼ਾ ਲਾਂਤਾਂ ਪੈਂਦੀਆਂ ਨੇ ਭਾਈ, ਸਤਿਕਾਰ ਉਹਨਾਂ ਦਾ ਜਿਹੜੇ ਬਾਣੀ ਪੜਨ ਵਾਲੇ, ਭਜਨ ਕਰਨ ਵਾਲੇ ਨੇ, ਜਿਹੜੇ ਜਿਉਂਦੇ ਹੋਏ ਗੁਰਸਿੱਖੀ ਨਾਲ ਜੁੜੇ ਨੇ, ਉਹਨਾਂ ਦਾ ਜਿਉਂਦਿਆਂ ਵੀ ਸਤਿਕਾਰ ਤੇ ਇਸ ਜੀਵਨ ਤੋਂ ਬਾਅਦ ਵੀ ਉਹਨਾਂ ਦਾ ਸਤਿਕਾਰ ਆ। ਅੱਗੇ ਵੀ ਲੋਕ ਪਰਲੋਕ ਉਹਨਾਂ ਦਾ ਸੁਹੇਲਾ ਹੁੰਦਾ, ਸਫਲ ਹੁੰਦਾ। ਪਹਿਲਾਂ ਘਰ ਵਿੱਚ ਲਗਨ ਲਾਓ, ਮੇਰੀ ਸਾਰਿਆਂ ਨੂੰ ਬੇਨਤੀ ਆ, ਬੀਜ ਬੀਜ ਦਿਓ, ਜੜ ਲਾ ਦਿਓ। ਅੱਗੇ ਮਹਾਰਾਜ ਨੇ ਆਪੇ ਉਹ ਜੜ ਹਰੀ ਰੱਖਣੀ ਹੈ, ਜੜ ਲਾ ਕੇ ਅਰਦਾਸ ਕਰੋ ਤੇ ਅੰਮ੍ਰਿਤ ਛਕ ਲਿਆ। ਤੁਸੀਂ ਇੱਕ ਪਰਿਵਾਰ ਦੇ ਮੈਂਬਰ ਨੇ ਜਾਂ ਦੋ ਨੇ, ਜੜ ਲਾ ਚੱਲਿਓ, ਅੱਗੇ ਸੱਚੇ ਪਾਤਸ਼ਾਹ ਮਿਹਰ ਕਰਨਗੇ, ਆਪੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਬੜੀ ਵੱਡੀ ਤਾਕਤ ਹੈ ਅੰਮ੍ਰਿਤ ਛਕਿਆ ਜਦੋਂ। ਹੁਣ ਮਹਾਰਾਜ ਨੇ ਗੋਦ ਚ ਬਿਠਾਇਆ, ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਜੋਗਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਘਰਦਿਆਂ ਜੋਗਾ ਕਿ ਗੁਰੂ ਜੋਗਾ? ਕਹਿੰਦਾ ਮਹਾਰਾਜ ਗੁਰੂ ਜੋਗਾ। ਸੱਚੇ ਪਾਤਸ਼ਾਹ ਕਹਿੰਦੇ ਚੰਗਾ, ਫਿਰ ਜੇ ਤੂੰ ਗੁਰੂ ਜੋਗਾ ਤੇ ਗੁਰੂ ਫਿਰ ਤੇਰੇ ਜੋਗਾ। ਮਹਾਰਾਜ ਨੇ ਬਚਨ ਕਰਤਾ, ਗੁਰੂ ਤੇਰੇ ਜੋਗਾ ਜੋਗਿਆ, ਜੇ ਤੂੰ ਮੇਰੇ ਜੋਗਾ ਹੋਇਆ ਗੁਰੂ ਤੇਰੇ ਜੋਗਾ। ਖੁਸ਼ ਹੋ ਗਿਆ, ਗੋਦ ਚ ਬਿਠਾ ਲਿਆ। ਜਿਹਨੂੰ ਗੁਰੂ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਚਾਹੀਦਾ ਵੀ ਕੀ। ਕਾਫੀ ਸਮਾਂ ਲੰਘਿਆ, ਸਾਰੇ ਵਾਪਿਸ ਚਲੇ ਗਏ ਪਰਿਵਾਰ ਦੇ ਮੈਂਬਰ। ਜੋਗਿਆ ਚੱਲੀਏ, ਕਹਿੰਦਾ ਮੈਂ ਨੀ ਜਾਣਾ, ਮੈਂ ਹੁਣ ਮਰ ਦੇ ਚਰਨਾਂ ਚ ਆ ਗਿਆ, ਮੈਂ ਵਾਪਸ ਨਹੀਂ ਜਾਣਾ, ਮੈਂ ਇੱਥੇ ਹੀ ਰਹਿਣਾ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਕੋ, ਮੇਰਾ ਹੁਣ ਘਰ ਜਾ ਕੇ ਜੀ ਨਹੀਂ ਲੱਗਣਾ, ਇੱਥੇ ਹੀ ਰਹਿਣਾ। ਪਰਿਵਾਰ ਵਾਲੇ ਕਹਿੰਦੇ ਮਹਾਰਾਜ ਇਹ ਕਹਿੰਦਾ ਇੱਥੇ ਰਹਿਣਾ, ਮਹਾਰਾਜ ਕਹਿੰਦੇ ਛੱਡ ਦਿਓ ਫਿਰ। ਸੱਤ ਬੱਚੇ ਉਹ ਬੱਚੇ ਨੂੰ ਉੱਥੇ ਹੀ ਛੱਡ ਦਿੱਤਾ ਮਰ ਦੇ ਚਰਨਾਂ ਚ, ਸੱਚੇ ਪਾਤਸ਼ਾਹ ਦੇ ਚਰਨਾਂ ਚ, ਗੁਰੂ ਸਾਹਿਬ ਦੇ ਕੋਲ ਉਹ ਬੱਚਾ ਰਿਹਾ। ਵੱਡਾ ਹੋਇਆ, ਸ਼ਸਤਰ ਵਿਦਿਆ ਸਿੱਖੀ, ਅਸਤਰ ਵਿਦਿਆ ਸਿੱਖੀ, ਬਹੁਤ ਯੋਗ ਬਣ ਗਿਆ, ਰੰਗਿਆ ਹੋਇਆ, ਬਹੁਤ ਬਾਣੀ ਪੜ੍ਹਦਾ, ਭਜਨ ਕਰਦਾ। ਤੁਹਾਨੂੰ ਪਤਾ ਹੈ ਮਾਂ ਪਿਓ ਦੀ ਰੀਝ ਹੁੰਦੀ ਹੈ ਬੱਚਿਆਂ ਦੇ ਵਿਆਹ ਕਰੀਏ, ਸ਼ਾਦੀ ਕਰੀਏ, ਹਰ ਇੱਕ ਦੀ ਇੱਛਾ ਹੈ। ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਗਰਾ ਸੀ, ਆਪਣੇ ਪੁੱਤ ਲਾੜੀ ਮੌਤ ਨਾਲ ਵਿਆਹੇ ਨੇ, ਨਹੀਂ ਤੇ ਹਰ ਕੋਈ ਚਾਹੁੰਦਾ ਮੇਰੇ ਪੁੱਤ ਦੇ ਇੱਕ ਦਿਨ ਗੁੱਟ ਉੱਤੇ ਸਗਨਾਂ ਦਾ ਗਾਨਾ ਵੱਜੇ, ਹਰ ਕੋਈ ਇਹ ਚਾਹੁੰਦਾ। ਮੇਰੇ ਪੁੱਤ ਵੀ ਮੇਰਾ ਪੁੱਤ ਬੰਨ ਕੇ ਸਿਹਰਾ ਵਿਆਉਣ ਵਾਸਤੇ ਜਾਵੇ। ਤੇ ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ, ਜੋਗੇ ਦੇ ਮਾਤਾ ਪਿਤਾ ਦੀ ਇੱਛਾ ਅਸੀਂ ਆਪਣੇ ਪੁੱਤ ਦਾ ਵਿਆਹ ਕਰੀਏ, ਹਰ ਇੱਕ ਨੂੰ ਇੱਛਾ ਹੁੰਦੀ ਹੈ। ਬਰਿਹਾਲੇ ਬਲਿਹਾਰੇ ਜਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ,
ਹੱਥੀ ਬਨ ਕੇ ਮੌਤ ਵਾਲੇ ਲਾਲ ਜੰਗ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਜਿਨ੍ਹਾਂ ਨੇ ਆਪਣੇ ਲਾਲਾਂ ਨੂੰ ਹੱਥੀਂ ਤੋੜਿਆ। ਇਹ ਨਕਲਾਂ ਕਰਨ ਵਾਲਿਆਂ ਨੇ, ਕਲਗੀਆਂ ਲਾਉਣ ਵਾਲਿਆਂ ਨੇ ਨਕਲ ਤੇ ਕੀਤੀ ਆ, ਪਰ ਆਪਣੇ ਪੁੱਤ ਦੇ ਵਿਆਹ ਤੇ ਕਰੋੜਾਂ ਰੁਪਇਆ ਖਰਚਿਆ, ਜਿਹਦੇ ਨਾਲ ਆਪਣੀ ਧੀ ਵਿਆਹੀ ਉਸ ਕੁੜਮ ਨੂੰ ਵੀ ਕਹਿੰਦੇ ਟਿਕਟ ਦਵਾਉਣੀ ਆ। ਕਿੱਥੇ ਰੀਸਾਂ ਕਰ ਲੈਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਨਾ ਤੇ ਹੋਇਆ ਕੋਈ ਨਾ ਅੱਗੋਂ ਤੋਂ ਹੋਣਾ। ਬਾਜਾਂ ਵਾਲੇ ਗੁਰਾ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਬਾਜਾਂ ਵਾਲੇ ਗੁਰਾ ਵਰਗਾ। ਮਹਾਰਾਜ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ। ਪੁੱਤ ਦਾ ਵਿਆਹ ਕਰਨ ਦੀ ਇੱਛਾ ਹਰ ਇੱਕ ਨੂੰ ਹੁੰਦੀ ਆ। ਖਾਲਸਾ ਜੀ ਇਹ ਹਮੇਸ਼ਾ ਯਾਦ ਰੱਖਣਾ, ਆਪਣੇ ਪੁੱਤਰਾਂ ਦੇ ਵਿਆਹ ਨਾ ਕਰ ਸਕਦੇ ਜੇ ਮਹਾਰਾਜ ਆਪਣੇ ਪੁੱਤਾਂ ਨੂੰ ਲਾੜੀ ਮੌਤ ਨਾਲ ਨਾ ਵਿਆਹੁੰਦੇ। ਸਾਡੇ ਅੱਜ ਘਰ ਨਾ ਹੁੰਦੇ ਜੇ ਮਹਾਰਾਜ ਆਪਣਾ ਆਨੰਦਪੁਰ ਸਾਹਿਬ ਨਾ ਛੱਡਦੇ। ਸਾਨੂੰ ਪਲੰਗ ਇਹ ਬਿਸਤਰੇ ਨਹੀਂ ਸਨ ਲੱਭਣੇ ਜੇ ਮਹਾਰਾਜ ਕੰਡਿਆਂ ਦੀਆਂ ਸੇਜਾਂ ਤੇ ਨਾ ਸੌਂਦੇ। ਇਹ ਸਾਨੂੰ ਸੁਖੀ ਕਰਨ ਵਾਸਤੇ ਤਮਾਮ ਦੁੱਖ ਆਪਣੇ ਸਰੀਰ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਝੱਲੇ, ਫਿਰ ਸਾਨੂੰ ਸੁਖੀ ਕੀਤਾ। ਭਾਈ ਬਹੁਤ ਵੱਡੀਆਂ ਘਾਲਣਾ ਘਾਲ ਕੇ ਫਿਰ ਸਾਧ ਸੰਗਤ ਉਮਤ ਨੂੰ ਅੱਗੇ ਪਿੱਛੇ ਲੱਗਣ ਵਾਲਿਆਂ ਨੂੰ ਸੁਖੀ ਕੀਤਾ ਜਾਂਦਾ, ਆਪ ਦੁੱਖ ਝੱਲਣੇ ਪੈਂਦੇ। ਇਹਨਾਂ ਨੇ ਆਪ ਤੇ ਪਹਿਰੇ ਲਾਲੇ ਤਕੜੇ, ਵਿਚਾਰੇ ਪਿੰਡਾਂ ਵਾਲੇ ਦੁਖੀ ਹੁੰਦੇ ਫਿਰਦੇ ਨੇ, ਆਖੋ ਸਤਨਾਮ। ਉਹਨਾਂ ਵਿਚਾਰਿਆਂ ਦੀ ਜਾਨ ਤੇ ਬਣੀ ਹੋਈ ਆ ਆਪਣੀਆਂ, ਕਹਿੰਦੇ ਸਾਡੇ ਨਾਲ ਬੋਡੀਗਾਰਡ ਤੱਕ ਸਰਕਾਰ ਦੇਵੇ, ਸਾਨੂੰ ਹੋਰ ਵੱਧ ਤੋਂ ਵੱਧ ਬੋਡੀਗਾਰਡ ਚਾਹੀਦੇ ਨੇ, ਹੋਰ ਬੰਦੇ ਚਾਹੀਦੇ ਨੇ। ਉੱਥੇ ਆਲੇ ਦੁਆਲੇ ਫਿਰਦੇ ਨੇ ਇਹ ਵਿਚਾਰੇ, ਜਿਹੜੇ ਪਿੰਡਾਂ ਵਾਲੇ ਫਿਰਦੇ ਨੇ ਇਹਨਾਂ ਦੀ ਕੋਈ ਸਾਰ ਨਹੀਂ ਲੈਂਦਾ। ਗੁਰਮੁਖੋ ਗੁਰਸਿੱਖੋ ਗੁੱਸਾ ਨਾ ਕਰਿਓ, ਹੁਣ ਤੇ ਸਭ ਕੁਝ ਤੁਹਾਡੇ ਸਾਹਮਣੇ ਆ ਹੀ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਕਹਿੰਦੇ ਉਹ, ਠਹਿਰ ਜੋ ਭਾਈ, ਸਰਸਾ ਚ ਜੇ ਵੜਨਾ ਤੇ ਪਹਿਲਾਂ ਮੈਂ ਖੁਦ ਵੇਖਾਂਗਾ ਵਿੱਚ ਵੜ ਕੇ। ਕਹਿੰਦੇ ਮਹਾਰਾਜ ਪਾਣੀ ਬੜਾ ਡੂੰਘਾ, ਹੋਰ ਕੋਈ ਵੜ ਕੇ ਵੇਖ ਲੈਂਦਾ ਪਹਿਲਾਂ, ਵਹਾ ਕਿੰਨਾ ਕੁ ਤੇਜ ਨਹੀਂ। ਕਹਿੰਦੇ ਮਹਾਰਾਜ ਤੁਸੀਂ ਬਾਅਦ ਚ ਆਇਓ, ਪਹਿਲਾਂ ਮੈਂ ਵੇਖਾਂ ਵਿੱਚ। ਅੱਗੇ ਆਪ ਲੱਗੇ ਨੇ ਆਨੰਦਪੁਰ ਸਾਹਿਬ ਛੱਡਣ ਵੇਲੇ ਵੀ, ਸਰਸਾ ਵੇਲੇ ਵੀ, ਜੰਗ ਵੇਲੇ ਵੀ ਕਹਿੰਦੇ ਸੀ ਮੈਂ ਜੂਝਣਾ, ਪਰ ਉਹ ਤੇ ਖਾਲਸੇ ਨੇ ਕਿਹਾ ਮਹਾਰਾਜ ਬੇਨਤੀ ਮੰਨ ਲਓ ਨੇ ਤੇ ਹੁਕਮ ਕਰਾਂਗੇ। ਤਾਂ ਗਏ ਸੀ ਉੱਥੋਂ ਵੀ ਕੰਡਿਆਂ ਦੀਆਂ ਸੇਜਾਂ ਤੇ, ਕਿਤੇ ਪਿੱਛੇ ਰਹੇ ਹੀ ਨਹੀਂ, ਬੱਚਿਆਂ ਨੂੰ ਅੱਗੇ ਲੱਗ ਕੇ ਤੋਰਿਆ। ਪਿਆਰ ਹੀ ਇੰਨਾ ਸੀ ਮਹਾਰਾਜ ਦਾ।